रामदास अर्जुन गुरु भर श्री हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद जिसमें अमृत ज्ञान है मानक भगत वैराग गुरु ग्रंथ साहिब उदल मनो कर अनुराग श्री गुरु शब्द कमाए जिन जीते पंच विकार तिन संतन को वंदना सिर चरणन प्रसार हो गए सिवत कसान दी नूर अरसों पुरसों चटी है तुद डिठे सचे पातशाह मन जन्म जन्म दी तुद डिठे सचे पातशाह मन जन्म जन्म दी
सतनाम श्री वाहिगुरु जी इन व्याकुल बहु दिन मैं आवा जय सतगुर के थान सुहावा इन व्याकुल बहु दिन मैं आवा
वाहिगुरु जी का खालसा
वाहिगुरु जी की फतेह।
परम सत्कार योग गुरु स्वरूप गुरु खालसा सत्संग जीओ आप सुरबत संगतां गुरु नानक दे प्यार वाले गुरसिख माई भाई गुरु नानक दे दरबार विच गुरु नानक दी रब्बी बाणी दा कीर्तन ग्यारहवें स्वरूप दे गुरु साहिब दे दर्शन दसो पातशाह की आत्मक जोत श्री गुरु ग्रंथ साहिब जी महाराज अस्थान दे सत्कार योग रागी सिंह साहिबाना ने सुंदर मनोहर कीर्तन आप जी नूं सरवण कराया है। हर सिमरत जम कश ना कहे नाम दियां वडियाईयां गुरबाणी दे अंदर सतगुरां दी अमृतमई बाणी दे अंदर कोई तुक ऐसी नहीं कोई अखर ऐसा नहीं जिहदे विच किसी ना किसी तरीके नाल वाहिगुरु का जस ना किया गया हो। जो इस करके सतगुरु महाराज साहब जी की अमृतमई बाणी का कीर्तन होया है ते हुण इतिहास की कथा है गुरु नानक दे घर विच दो पाशना हन उपासना किस नूं कहिंदे उपासना की परिभाषा की है क्योंकि यह शब्द बार बार आता है। उपासन शब्द के दो हिस्से बनते हैं दो अर्थां दे समेल दे नाल दो पदां जोड़ के उपासना शब्द बनाया गया है। दोनों पदां दे अंदर वक्रे वक्रे अर्थ हैं उपजमा आसन उपासन उप दे अर्थ उप नूं छोटा भी कहिंदे जिवें राष्ट्रपति उपपाल राष्ट्रपति प्रधानमंत्री उप प्रधानमंत्री ऐसा भी है पर उप दा अर्थ समीप भी होया करदा कोशां दे अंदर यह अर्थ है नेड़े। हुण अर्थ की बनिया कि जिहड़े तरीके दे नाल अपने इष्ट दे ध्यान द्वारा स्थित होके बह जाइए ध्यान द्वारा उपजमा आसन उपासन ध्यान द्वारा असी गुरु साहब दे नेड़े गुरु की उपासना है सरगुण की उपासना है ज्यों ज्यों कथा सुनदे हां साडा ध्यान उत्थे कीर्त प्रसाद गुरु हरि साहब के चरण च पहुंच जाता है। ਜੋ ਕੁਛ ਉੱਥੇ ਹੋਇਆ ਉਹ ਸਾਡੀ ਸੁਰਤ ਵਿੱਚ ਹੋਣ ਲੱਗ ਜਾਂਦਾ ਹੈ। ਅਸੀਂ ਗੁਰੂ ਦੇ ਸੁਰਤ ਕਰਕੇ ਬਹੁਤ ਨੇੜੇ ਚਲੇ ਜਾਂਦੇ ਹਾਂ। ਇਹ ਉਪਾਸ਼ਨਾ ਦੇ ਅਰਥ ਹਨ। ਗੁਰਬਾਣੀ ਦੀ ਕਥਾ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਹੈ। ਇਤਿਹਾਸ ਦੀ ਕਥਾ ਸਰਗੁਣ ਬ੍ਰਹਮ ਦੀ ਉਪਾਸ਼ਨਾ ਹੈ। ਨਿਰਗੁਣ ਆਪ ਸਰਗੁਣ ਕੀ ਉਹੀ ਕਲਾ ਧਾਰ ਦਿਨ ਸਗਲੀ ਹੋਵੇ। ਬਹੁਤ ਹੀ ਪਿਆਰ ਵਾਲੀ ਉਹ ਕਥਾ ਉਸ ਭਗਵਾਨ ਗਿਰ ਦੀ ਜੋ ਸੰਨਿਆਸ ਮਤ ਛੱਡ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਂਦਾ ਹੈ। ਚਤੁਰਭੁਜੀ ਦਰਸ਼ਨ ਰੂਪ ਦੇ ਚ ਦਿੱਤੇ, ਉਹਦੀ ਕਾਮਨਾ ਪੂਰੀ ਕੀਤੀ, ਅਨਕ ਰੂਪ ਖਿਨ ਮੈਂ ਕੁਦਰਤ ਧਾਰਦਾ, ਤੇ ਫਿਰ ਸਤਿਗੁਰੂ ਜੀ ਉਸ ਨੂੰ ਉਹਦੇ ਅੰਤਰ ਦੀ ਜਾਣ ਕੇ ਭੇਖ ਧਾਰਨ ਕਰਨਾ ਚਾਹੁੰਦਾ ਹੈ। ਤਾਂ ਗੁਰੂ ਘਰ ਦੀ ਹੀ ਇੱਕ ਸ਼ਾਖਾ ਉਦਾਸੀਨ ਕਿ ਉਸ ਸ਼ਾਖਾ ਦੇ ਵੱਲ ਭੇਜਦੇ ਆ ਤੇ ਨਾਲ ਜਣਾਉਂਦੇ ਆ ਤੇ ਉਹ ਥਾਂ ਇਹ ਥਾਂ ਭੇਜ ਨਾ ਕੋਈ, ਤੇ ਉੱਧਰ ਮੇਹਰ ਚੰਦ ਜੀ ਜਦੋਂ ਕਾਮਯਾਬ ਨਹੀਂ ਹੁੰਦਾ ਪ੍ਰਚਾਰ ਦੇ ਵਿੱਚ ਤਾਂ ਉਹ ਕਹਿੰਦੇ ਭਰਿਆ ਪੁਰਸ਼ਾ ਗੁਰਤਾ ਗੱਦੀ ਦਾ ਮਾਲਕ ਜਿਹੜਾ ਤੂੰ ਉਹਦੀ ਆਗਿਆ ਨਹੀਂ ਲਈ ਕਿ ਇੱਥੋਂ ਇਹ ਸਿੱਧ ਨਹੀਂ ਹੋ ਜਾਂਦਾ ਕਿ ਉਦਾਸੀ ਜਿਹੜੇ ਸਨ ਇਹ ਗੁਰੂ ਘਰ ਦਾ ਕਿਸ ਤਰ੍ਹਾਂ ਪ੍ਰਚਾਰ ਕਰ ਰਹੇ ਸਨ। ਤੇ ਡਾਕਟਰ ਭਾਈ ਵੀਰ ਸਿੰਘ ਨੇ ਇਹਦੇ ਤੇ ਕਾਫੀ ਕੁਛ ਲਿਖਿਆ ਹੈ। ਤੋ ਇਸ ਕਰਕੇ ਸਾਧ ਜੀ ਅਸੀਂ ਕੋਈ ਭਾਈ ਵੀਰ ਸਿੰਘ ਸਾਹਿਬ ਤੋਂ ਸਿਆਣੇ ਨਹੀਂ ਹੋ ਚੱਲੇ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਚ ਇਹ ਭਗਵਾਨ ਗਿਰ ਪਹੁੰਚਦਾ ਹੈ। ਬਹੁਤ ਵਿਹਲ ਹੋਇਆ, ਬੜਾ ਬੇਚੈਨ ਹੈ, ਅੱਖਾਂ ਚ ਖੰਜੂ ਭਰ ਭਰ ਕੇ ਡੁੱਲਦੇ ਨੇ, ਮੁਸਤਾਨੀ ਹਾਲਤ ਵਿੱਚ ਹੈ। ਤੇ ਗੁਰੂ ਸਾਹਿਬ ਦੇ ਚਰਨਾਂ ਚ ਜਿਵੇਂ ਪਹੁੰਚਦਾ ਹੈ ਜੋ ਵਿਚਾਰ ਆ ਰਹੀ ਹੈ ਸੋ ਆਪ ਮਨ ਦਿੱਤੀਆਂ ਇਕਾਗਰ ਕਰਕੇ ਸੁਣੋਗੇ।
ਸਤਨਾਮ ਸ੍ਰੀ ਵਾਹਿਗੁਰੂ ਜੀ। ਮੈਨੂੰ ਵਿਆਕੁਲ ਬਹੁਤ ਦਿਨ ਮੈਂ ਆਵਾ।
ਗੁਰੂ ਸਾਹਿਬ ਦੇ ਚਰਨਾਂ ਚ ਬਹੁਤ ਵਿਆਕੁਲ ਹੋ ਕਰਕੇ ਮਸਤਾਨੀ ਹਾਲਤ ਸੀ, ਇਸ ਕਰਕੇ ਇਹਨੂੰ ਦਿਨ ਬਹੁਤ ਲੱਗ ਗਏ ਰਸਤੇ ਵਿੱਚ ਆਉਣ ਭਗਵਾਨ ਗਿਰ ਭਗਤ ਭਗਵਾਨ ਨੂੰ। ਤੇ ਵਿਆਕੁਲ ਹੋਇਆ ਹੈ ਬਹੁਤ ਦਿਨ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਕੋਲ ਪਹੁੰਚਦਾ ਹੈ।
ਜੈ ਸਤਿਗੁਰ ਕੇ ਥਾਨ ਸੁਹਾਵਾ।
ਇਹ ਕਿੱਥੇ ਪਹੁੰਚਿਆ? ਜਿੱਥੇ ਸਤਿਗੁਰੂ ਗੁਰੂ ਹਰਿਰਾਇ ਸਾਹਿਬ ਕੀਰਤਪੁਰ ਸਾਹਿਬ ਦੇ ਅੰਦਰ ਸਵਾਇਮਾਨ ਗੁਰਤਾ ਗੱਦੀ ਤੇ ਵਿਰਾਜਮਾਨ ਹੋ ਕੇ ਸੰਗਤਾਂ ਨੂੰ ਉਤਾਰ ਰਹੇ। ਇਹ ਗੁਰੂ ਸਾਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚਿਆ ਗੁਰੂ ਸਾਹਿਬ ਦੇ ਕੋਲ।
ਪ੍ਰੇਮ ਬਗਨ ਹੋਏ ਦੁਆਰੇ ਆਇਵ।
ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਦੁਆਰੇ ਤੇ ਆਣ ਪਹੁੰਚਿਆ ਤੇ ਸਤਿਗੁਰੂ ਗਰੀਬ ਨਿਵਾਜ ਅੰਦਰ ਹਨ।
ਚਰਨ ਧੂੜ ਮਸਤਕ ਲਾਇਵ।
ਤੇ ਚਰਨ ਧੂੜ ਜਿਹੜੀ ਹੈ ਆਪਣੇ ਮੱਥੇ ਨੂੰ ਲਾਈ ਹੈ। ਦਾਨ ਮਹਿੰਡਾ ਤਲੀ ਖਾਕ, ਜੇ ਮਿਲੇ ਤਾਂ ਮਸਤਕ ਲਾਈ ਹੈ। ਕੂੜਾ ਲਾਲਚ ਛੱਡੀ ਹੈ, ਹੋਏ ਇੱਕ ਮਨ ਅਲੱਖ ਤਿਆਰੀ ਹੈ। ਅੱਜ ਸੰਸਾਰ ਜੋ ਵੀ ਮਰਜ਼ੀ ਕਹੀ ਜਾਏ, ਕਿਉਂਕਿ ਜ਼ਮਾਨਾ ਬੇਲਗਾਮ ਹੋ ਚੁੱਕੀਆਂ, ਡਰ ਪੈ ਕਿਸੇ ਨੂੰ ਨਹੀਂ ਰਿਹਾ। ਤੇ ਚਰਨ ਧੂੜ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ, ਮਜ਼ਾਕ ਉਡਾਇਆ ਜਾ ਰਿਹਾ। ਸਾਧ ਸਿੰਘ ਜੀ, ਗੁਰੂ ਘਰ ਦੇ ਅੰਦਰ ਬਹੁਤ ਐਸੀਆਂ ਘਟਨਾਵਾਂ ਹਨ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਘਰ ਦੇ ਭਰੋਸਾ ਆਈ ਹੋਈ ਸੰਪਰਦਾ ਹੋਤੀ ਮਰਦਾਨ ਤੇ ਇਹਨਾਂ ਦੇ ਚ ਬਾਬਾ ਮਹਾਰਾਜ ਸਿੰਘ ਜੀ ਹੋਇਆ ਹੈ। ਬਹੁਤ ਕਰਨੀ ਵਾਲੇ ਤੇ ਅੰਗਰੇਜ਼ਾਂ ਦੇ ਨਾਲ ਸਿੱਧਾ ਮੱਥਾ ਲੱਗਿਆ ਹੋਇਆ ਸੀ, ਉੱਚ ਕਰਨੀ ਦੇ ਮਾਲਕ ਹੋਏ, ਸਿੱਖਿਆ ਪ੍ਰਾਪਤ ਕੀਤੀ ਆਪਣੇ ਸਿੱਖਿਆ ਦਾ ਤੇ ਮਹਾਂਪੁਰਸ਼ਾਂ ਬਾਬਾ ਦੀਪ ਸਿੰਘ ਹੋਰਾਂ ਤੋਂ। ਤੇ ਇਹਨਾਂ ਦੇ ਮੂੰਹ ਤੇ ਦਾੜੀ ਨਹੀਂ ਸੀ ਆ ਰਹੀ, ਦਾੜੀ ਨਾ ਆਉਣ ਕਾਰਨ ਇਹਨਾਂ ਨੂੰ ਇਹ ਬੜਾ ਮਜ਼ਾਕ ਕਰਿਆ ਕਰਨਾ, ਕਈਆਂ ਨੇ ਖੋਜਾ ਕਹਿਣਾ, ਕਈਆਂ ਨੇ ਲੰਕਾ ਦਾ ਚੋਰ ਕਹਿਣਾ, ਤੇ ਉਹ ਵੀ ਸੁਭਾਅ ਬਣ ਗਿਆ ਸੀ ਵੀ ਚਲੋ ਕਹਿੰਦੇ ਰਹਿੰਦੇ ਆ। ਤੋ ਆਖਿਰ ਕਿਤੇ ਨਾ ਕਿਤੇ ਬੰਦਾ ਚੋਟ ਖਾ ਜਾਂਦਾ ਜਦੋਂ ਉਹਨਾਂ ਨੂੰ ਨਾਲ ਦੇ ਗੁਰ ਭਾਈਆਂ ਨੇ ਵੀ ਇਸ ਤਰ੍ਹਾਂ ਕਹਿਣਾ ਸ਼ੁਰੂ ਕੀਤਾ ਤੇ ਮਹਾਂਪੁਰਸ਼ਾਂ ਨੂੰ ਲੱਗਿਆ ਵੱਡਿਆਂ ਨੂੰ ਪਤਾ ਕਹਿਣ ਲੱਗੇ ਤੇ ਮਹਾਰਾਜ ਸਿੰਘ ਭਾਈ ਕੀ ਗੱਲ ਹੈ? ਕਹਿੰਦੇ ਮਹਾਰਾਜ ਅੱਗੇ ਤਾਂ ਲੋਕ ਇਹ ਕਹਿੰਦੇ ਸੀ, ਹੁਣ ਤਾਂ ਜਿਹੜੇ ਗੁਰ ਭਾਈ ਨੇ ਉਹ ਵੀ ਬਹੁਤ ਕਹਿਣ ਲੱਗ ਗਏ। ਕੀ ਸਮੱਸਿਆ? ਕਹਿੰਦੇ ਦਾੜਾ ਨਹੀਂ ਜੀ ਆ ਰਿਹਾ, ਇਸ ਕਰਕੇ ਕੋਈ ਲੰਕਾ ਦਾ ਚੋਰ ਕਹਿੰਦਾ, ਕੋਈ ਕਹਿੰਦਾ ਤੇਰਾ ਬੀਬੀਆਂ ਵਰਗਾ ਮੂੰਹ ਹੈ, ਕੋਈ ਕਹਿੰਦਾ ਇਹ ਖੋਜਾ ਹੈ, ਕੋਈ ਕਹਿੰਦਾ ਪਿਛਲੇ ਕਰਮ ਦੇ ਵਿੱਚ ਇਹ ਬੀਬੀ ਹੋਣੀ ਹੈ, ਐਸ ਕੀ ਬੰਦਾ ਬਣ ਗਿਆ ਵੀ ਮੈਂ ਬਹੁਤ ਗੱਲਾਂ ਸੁਣਨੀਆਂ ਪੈਂਦੀਆਂ। ਮਰਦ ਦੀ ਪਹਿਚਾਣ ਦਾੜਾ ਹੈ, ਇਸ ਕਰਕੇ ਮਹਾਰਾਜ ਉਹ ਉਦਾਸ ਜਿਹੇ ਹੋਏ ਹੋਏ ਸੀ। ਉਹਨਾਂ ਦਾ ਚਿਹਰਾ ਪੜ ਕੇ ਸੰਤਾਂ ਨੇ ਪੁੱਛਿਆ, ਕਹਿੰਦੇ ਲੈ ਸਿੰਘਾ ਕਿੱਡੀ ਕੁ ਵੱਡੀ ਗੱਲ ਹੈ, ਇਹ ਤਾਂ ਬਹੁਤ ਵੱਡੀ ਗੱਲ ਨਹੀਂ, ਇਹ ਤਾਂ ਗੁਰਸਿੱਖਾਂ ਦੇ ਜੋੜਿਆਂ ਚੋਂ ਲੱਭ ਜਾਊਗੀ, ਤੂੰ ਥੋੜ੍ਹਾ ਜਿਹਾ ਵਿਸ਼ਵਾਸ ਰੱਖ ਜਿੱਥੇ ਸੰਗਤਾਂ ਜੋੜੇ ਲਾਉਂਦੀਆਂ ਹਨ, ਤੂੰ ਭਾਈ ਜੋੜਿਆਂ ਦੇ ਵਿੱਚ ਜਿਹੜੀ ਧਰਨ ਚਰਨ ਧੋੜ ਹੁੰਦੀ ਹੈ, ਕਹਿੰਦੇ ਜਿੱਥੇ ਮੂੰਹ ਦੇ ਉੱਤੇ ਦਾੜੀ ਹੁੰਦੀ ਹੈ, ਕਹਿੰਦੇ ਉੱਥੇ ਉੱਥੇ ਮਲ ਲਿਆ ਕਰ, ਨਾ ਤਾਂ ਸਿਹਤ ਵਿਗਿਆਨ ਇਸ ਗੱਲ 'ਤੇ ਮੈਡੀਕਲ ਲੈਂਸ ਜਿਹੜੀ ਹੈ ਉਹ ਸਹਿਮਤ ਹੋ ਸਕਦੀ ਹੈ ਵੀ ਐਸਾ ਹੋ ਸਕਦਾ, ਔਰ ਨਾ ਅੱਜ ਦਾ ਨਾਸਤਕ, ਪਰ ਹੋਇਆ ਇਹ ਉਹਨਾਂ ਨੇ ਭਾਵਨਾ ਧਾਰਨੀ ਜੋੜਿਆਂ ਦੇ ਬੜੇ ਰਹਿਣੇ, ਗੁਰਸਿੱਖਾਂ ਕੀ ਹਰ ਤੋੜ ਦੇ ਹਾਂ ਪਾਪੀ ਪੀਗਤ ਪਾਏ, ਦਾਨ ਮਹਿੰਡਾ ਤਰੀ ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਧੂੜੀ ਮੱਜਣ ਸਾਧ ਕੇ ਸਾਈਂ ਥੀਏ ਕਿਰਪਾਲ, ਤੁਕਾਂ ਪੜਦੇ ਰਹਿਣ। ਮਸਤਕ ਲੱਗੇ ਸਾਧ ਰੇਨ ਬਟ ਭਾਗ ਜਿਨ੍ਹਾਂ ਦੇ, ਸਾਧ ਸਿੰਘ ਜੀ ਐਸੀ ਗੁਰੂ ਨਾਨਕ ਦੀ ਬਖਸ਼ਿਸ਼ ਹੋਈ ਤੇ ਉਸ ਗੁਰਸਿੱਖ ਮਹਾਰਾਜ ਸਿੰਘ ਦੇ ਐਡਾ ਲੰਮਾ ਦਾੜਾ ਆਇਆ, ਜਿਹੜੇ ਲੋਕ ਲੰਕਾ ਦਾ ਚੋਰ ਕਹਿੰਦੇ ਸੀ ਉਹ ਫਿਰ ਦਾੜੀ ਵਾਲਾ ਕਹਿ ਕੇ ਬੁਲਾਉਣ ਲੱਗ ਗਏ, ਲੰਮਾ ਦਾੜਾ। ਤੇ ਹੁਣ ਦਾੜਾ ਲੰਮੇ ਜੋੜਿਆਂ ਦੀ ਸੇਵਾ ਕਰ ਰਹੇ ਨੇ ਤੇ ਉਹ ਜਦੋਂ ਸੇਵਾ ਕਰ ਰਹੇ ਨੇ ਤੇ ਦਾੜਾ ਜਿਹੜਾ ਉਹ ਚਮੜੇ ਦੀ ਜੁੱਤੀ ਨੂੰ ਲੱਗੀ ਜਾ ਰਿਹਾ ਹੇਠਾਂ ਕਿਉਂਕਿ ਲੰਮਾ ਸੀ। ਇਹ ਕੋਈ ਆ ਗਿਆ ਦੂਸਰਾ ਭਾਈ ਬਾਹਲੀ ਕੱਟੜ ਖਿਆਲਾਂ ਦਾ, ਉਹਨਾਂ ਮਾਰਿਆ ਦਬਕਾ, ਕਹਿੰਦਾ ਓਏ ਸਿੰਘਾ ਤੈਨੂੰ ਅਕਲ ਨਹੀਂ? ਕਹਿੰਦਾ ਜੀ ਕੀ ਹੋਇਆ ਗੁਰੂ ਪਿਆਰਿਓ? ਨਿਮਰਤਾ ਸੀ ਉੱਥੇ, ਨਾਮ ਦਾ ਕਿਣਕਾ ਸੀ। ਕਹਿੰਦੇ ਤੂੰ ਅੰਮ੍ਰਿਤ ਛਕਿਆ, ਕਹਿੰਦੇ ਤੈਨੂੰ ਇਹਦੀ ਬੇਅਦਬੀ ਕਰ ਰਿਹਾ, ਦਾੜੇ ਦੀ ਬੇਅਦਬੀ ਕਰ ਰਿਹਾ ਤੂੰ, ਇਹ ਚਮੜੇ ਦੀ ਜੁੱਤੀ ਨੂੰ ਦਾੜਾ ਲੱਗ ਰਿਹਾ। ਕਹਿੰਦਾ ਜੀ ਮੈਂ ਤਾਂ ਡਰ ਗਿਆ ਸੀ ਵੀ ਖਾਨੀ ਕੀ ਪਾਪ ਹੋ ਗਿਆ ਮੇਰੇ ਕੋਲੋਂ, ਬਈ ਜੋ ਤੁਸੀਂ ਇਹ ਕਹਿ ਰਹੇ ਹੋ, ਹੱਥ ਜੋੜ ਕੇ ਕਹਿੰਦਾ, ਕਹਿੰਦਾ ਇਹ ਮਿਲਿਆ ਹੀ ਇੱਥੋਂ ਹੈ, ਇਹ ਠੀਕ ਥਾਂ 'ਤੇ ਲੱਗ ਰਿਹਾ, ਮਿਲਿਆ ਹੀ ਇੱਥੋਂ ਹੈ। ਤੋ ਇਸ ਕਰਕੇ ਸਾਧ ਸਿੰਘ ਜੀ ਫਿਰ ਗੁਰੂ ਦੀ ਚਰਨ ਧੂੜ ਤਾਂ ਗੁਰਸਿੱਖਾਂ ਦੀ ਚਰਨ ਧੂੜ ਦੇ ਵਿੱਚੋਂ ਆ ਕੁਛ ਹੋਇਆ ਤੇ ਸੰਤ ਗਿਆਨੀ ਗੁਰਬਚਨ ਸਿੰਘ ਮਹਾਂਪੁਰਖਾਂ ਨੇ ਆਪਣੀ ਰਸਨਾ ਨਾਲ ਇਹ ਬਚਨ ਸੁਣਾਇਆ ਕਥਾ ਦੇ ਵਿੱਚ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਦਾਸ ਨੇ ਸੁਣਿਆ ਤੇ ਉਹ ਕਦੇ ਵੀ ਬੇਪੈਰੀ ਗੱਲ ਨਹੀਂ ਸੀ ਕਰਿਆ ਕਰਦੇ ਮਹਾਂਪੁਰਖ ਕਰਦੇ। ਔਰ ਕਈ ਵਾਰ ਮੇਰੇ ਮਨ ਦੇ ਵਿੱਚ ਵੀ ਕਈ ਖਿਆਲ ਹੋਇਆ ਵੀ ਆਹ ਜਿਹੜੀ ਗੱਲ ਸੰਤਾਂ ਨੇ ਕਹੀ ਹੈ ਤੇ ਇਹਦਾ ਕਿਤੇ ਲਿਖਤ ਵੀ ਪਤਾ ਨਹੀਂ ਹੈ ਜਾਂ ਨਹੀਂ ਹੈ, ਬੜਿਆਂ ਬਾਅਦ ਤੇ ਉਹਦਾ ਸਬੂਤ ਮਿਲ ਗਿਆ ਵੀ ਫਲਾਣੇ ਗ੍ਰੰਥ ਵਿੱਚ ਲਿਖੀ ਹੋਈ, ਉਹ ਕਦੇ ਵੀ ਪੈਰੀ ਗੱਲ ਨਹੀਂ ਸੀ ਕਰਦੇ। ਸੋ ਇਸ ਕਰਕੇ ਗੁਰੂ ਸਾਹਿਬ ਦੇ ਚਰਨ ਧੂੜ ਜਿਹੜੀ ਸੀ ਉਹ ਧੂੜ ਮਸਤਕ ਲਾਇਵ ਸਾਰੀ ਠੀਕ ਕਰਦੇ ਜੀ, ਇਹ ਵਿੱਚ ਬਾਅਦ 'ਚ ਕਰਦੇ ਭਾਵੇਂ ਉਹ ਗਾਇਬ ਹੋਈ ਵੀ ਹੈ ਤੇ ਜੇ ਕੋਈ ਅਣਜਾਣ ਕਥਾ ਕਰੂਗਾ ਉਹਨੇ ਫਿਰ ਹੋਰ ਹੀ ਕਰ ਦੇਣਾ ਕੁਛ। ਤੇ ਇਸ ਕਰਕੇ ਫਿਰ ਉਹ ਮਸਤਕ ਨੂੰ ਲਾਇਵ ਲਾਉਣਾ ਕੀਤਾ ਹੈ ਜੇ
ਅੰਤਰ ਜਾਏ ਦਰਸ ਜਲ ਪਾਵਾ,
ਤੇ ਅੰਦਰ ਜਦੋਂ ਗਿਆ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਨਾ ਗਰੀਬ ਨਿਵਾਜ ਸਤਿਗੁਰੂ ਮਹਾਰਾਜ ਦੇ, ਜਦੋਂ ਕਿਤੇ ਬਹੁਤ ਪਿਆਸ ਲੱਗੀ ਹੋਵੇ, ਪਾਣੀ ਦਾ ਸਵਾਦ ਹੀ ਕੁਛ ਹੋਰ ਹੁੰਦਾ। ਜਦੋਂ ਕਿਤੇ ਬਹੁਤ ਭੁੱਖ ਲੱਗੀ ਹੋਵੇ, ਰੋਟੀ ਦਾ ਆਨੰਦ ਹੀ ਕੁਛ ਹੋਰ ਹੁੰਦਾ। ਬਿਲਕੁਲ ਇਸੇ ਤਰ੍ਹਾਂ ਜਿਵੇਂ ਭੁੱਖਾ ਬੰਦਾ ਕਦੇ ਨਹੀਂ ਦੇਖਦਾ ਕਿ ਮਿਰਚ ਮਸਾਲਾ ਘੱਟ ਹੈ ਵੱਧ ਹੈ, ਕਹਿੰਦਾ ਵੀ ਲਿਆ ਤੋਂ ਬੜਾ ਬੜਾ ਭੁੱਖ ਲੱਗੀ ਹੈ। ਅਤੇ ਇਸੇ ਤਰ੍ਹਾਂ ਸਾਧ ਸਿੰਘ ਜੀ, ਦਰਸ ਤੇਰੇ ਕੀ ਪਿਆਸ ਮਨ ਲੱਗ ਗਈ, ਬਹੁਤੀ ਪਿਆਸ ਲੱਗੀ ਹੋਈ ਸੀ। ਅਤੇ ਜਿਸ ਵੇਲੇ ਪਹੁੰਚੇ ਹਨ ਗੁਰੂ ਸਾਹਿਬ ਦੇ ਚਰਨਾਂ ਦੇ ਅੰਦਰ, ਅੰਤਰ ਜਾਏ ਦਰਸ ਜਬ ਪਾਵਾ, ਜਦੋਂ ਅੰਦਰ ਜਾ ਕੇ ਦਰਸ਼ਨ ਕੀਤਾ ਹੈ ਜੀ,
ਭਇਓ ਮੁਕਤ ਸਤਿਗੁਰੂ ਬੁਲਾਵਾ,
ਸਤਨਾਮ ਸ੍ਰੀ ਵਾਹਿਗੁਰੂ। ਅਜੇ ਬੇਨਤੀ ਨਹੀਂ ਸਿੱਖ ਨੂੰ ਕਰਨ ਦਿੱਤੀ, ਆਗੇ ਕਹਿਣ ਨਹੀਂ ਦਿੱਤਾ ਕੁਛ ਵੀ ਕਿ ਮੇਰੀ ਭੁੱਲ ਬਖਸ਼ ਦਿਓ ਜਾਂ ਹੋਰ ਹੈ, ਕੁਛ ਨਹੀਂ ਕਹਿਣ ਦਿੱਤਾ, ਨਹੀਂ, ਸਿਰਫ ਮੱਥਾ ਟੇਕਿਆ। ਸਤਿਗੁਰੂ ਜਾਣਦੇ ਨੇ ਇਸਨੇ ਅਵੋਲ ਅਵਸਥਾ ਵਿੱਚ ਮੇਰੇ ਤੱਕ ਬਹੁਤ ਕੁਛ ਪਹੁੰਚਾ ਦਿੱਤਾ ਹੈ, ਇਹਦੇ ਇੱਕ ਇੱਕ ਹੰਝੂ ਨੇ ਮੈਨੂੰ ਬਹੁਤ ਕੁਛ ਕਹਿ ਦਿੱਤਾ ਹੈ। ਮਹਾਰਾਜ ਜਾਣਦੇ ਨੇ, ਇਹ ਰਸਤੇ ਚ ਬੋਲਦਾ ਹੀ ਆਇਆ ਹੈ, ਬੇਨਤੀਆਂ ਕਰਦਾ ਹੀ ਆਇਆ, ਉਹ ਬੇਨਤੀਆਂ ਪਹੁੰਚ ਗਈਆਂ ਮਹਾਰਾਜ ਦੇ ਕੋਲ। ਤੇ ਹੁਣ ਸੰਗਤ ਦੇ ਵਿੱਚ ਤਾਂ ਕੋਈ ਸ਼ਬਦ ਨਹੀਂ ਬੋਲਿਆ, ਪਰ ਮਹਾਰਾਜ ਸਾਹਿਬ ਨੇ ਇੱਕ ਸ਼ਬਦ ਦੇ ਨਾਲ ਇਹਦੀਆਂ ਸਾਰੀਆਂ ਬੇਨਤੀਆਂ ਦਾ ਮੁੱਲ ਮੋੜ ਦਿੱਤਾ ਹੈ। ਇੱਕੋ ਸ਼ਬਦ ਕਿਹਾ, ਭਇਓ ਮੁਕਤ ਸਤਿਗੁਰੂ ਬੁਲਾ। ਮਹਾਰਾਜ ਸਾਹਿਬ ਜੀ ਕਹਿੰਦੇ, ਜਾ ਵੀ ਕਹਿੰਦੇ ਮੁਕਤ ਹੋਇਆ ਜੰਮਣ ਮਰਨ ਤੋਂ, ਕਿਹੜਾ ਛੋਟਿਆ ਤੇਰਾ। ਸੋ ਮੁਕਤ ਜਿਸ ਸਤਿਗੁਰ ਚੰਗਾ, ਮੁਕਤ ਕੌਣ ਕਰ ਸਕਦਾ ਹੈ? ਜਿਹੜਾ ਆਪ ਹੀ ਮੁਕਤ ਨਹੀਂ, ਉਹ ਭਲਾ ਕਿੱਥੋਂ ਮੁਕਤ ਕਰ ਦੂਗਾ ਕਿਸੇ ਨੂੰ? ਮੁਕਤ ਉਹ ਕਰ ਸਕਦਾ ਹੈ, ਆਪ ਮੁਕਤ ਅਭਰੇ ਮੁਕਤ ਕਰਾਉਂਦਾ ਹੈ। ਤੋ ਇਸ ਕਰਕੇ ਨਮਸਕਾਰ ਹੈ ਉਸ ਗੁਰੂ ਨੂੰ ਜਿਹੜਾ ਆਪ ਮੁਕਤ ਤੇ ਸਿੱਖ ਨੂੰ ਮੁਕਤ ਕਰਾ ਸਕਦਾ ਹੈ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਭਇਓ ਮੁਕਤ ਸਤਿਗੁਰੂ ਬੁਲਾਵਾ, ਇਹ ਕਹਿ ਕੇ ਬੁਲਾਇਆ, ਕਹਿੰਦੇ ਤੂੰ ਮੁਕਤ ਹੋ ਗਿਆ ਹੈ,
ਆ ਕੇ ਆਓ ਭਗਤ ਭਗਵਾਨ।
ਲੈ ਕਹਿੰਦੇ ਤੈਨੂੰ ਹੁਣ ਤੱਕ ਤਾਂ ਕਹਿੰਦੇ ਰਹੇ ਹਾਂ ਭਗਵਾਨ ਗਿਰ, ਕਹਿੰਦੇ ਅੱਜ ਤੋਂ ਬਾਅਦ ਤੈਨੂੰ ਭਗਤ ਭਗਵਾਨ ਗਿਆ, ਤੂੰ ਭਗਤੀ ਕੀਤੀ ਹੈ, ਤੂੰ ਪ੍ਰੇਮ ਕੀਤਾ ਮੇਰੇ ਨਾਲ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿਚੇ ਹੋਵੇ ਮੁਕਤ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰ ਹੈ। ਤੋ ਇਸ ਕਰਕੇ ਮਹਾਰਾਜ ਸਾਹਿਬ ਐਸੇ ਸਤਿਗੁਰੂ ਬਲਿਹਾਰ ਕੋਲ ਮਾਨ ਜਾਈਏ, ਕਹਿੰਦੇ ਆਗੇ ਆਓ ਭਗਤ ਭਗਵਾਨ। ਹੇ ਭਗਵਾਨ, ਭਗਤ ਭਗਵਾਨ, ਭਗਤ ਇਹਦਾ ਨਾਮ, ਤੇ ਭਗਵਾਨ ਦੀ ਭਗਤੀ ਕਰਨ ਵਾਲਾ। ਭਗਵਾਨ ਗਿਰ ਸੀ ਤੂੰ, ਹੁਣ ਭਗਤ ਭਗਵਾਨ ਹੋਇਆ ਅੱਜ ਤੋਂ।
ਭਗਤ ਡਰ ਗਿਆ ਭਗਵਾਨ,
ਮਹਾਰਾਜ ਦਾ ਹਿਰਦਾ ਉੱਠਦਾ ਜਿਵੇਂ ਸਮੁੰਦਰ ਚ ਜਵਾਹਰ ਪਟਾਇਆ ਹੁੰਦਾ ਹੈ। ਕੱਲਾ ਮੁਕਤ ਕਹਿ ਕੇ ਨਹੀਂ ਸਰਿਆ ਅਜੇ, ਨਹੀਂ ਹੋਰ। ਮਹਾਰਾਜ ਜੀ ਕਹਿੰਦੇ ਅਬ ਤੋਂ ਡਰ ਕੇ ਪਾਪਰਵਾਨ, ਬਈ ਤੂੰ ਤੇਰੀ ਸੇਵਾ ਘਾਲਣਾ ਸੱਚਖੰਡ ਚ ਪ੍ਰਵਾਨ ਹੋ ਗਈ ਗੁਰੂ ਨਾਨਕ ਨੂੰ, ਦਰਗਾਹ ਪ੍ਰਵਾਨ ਹੋ ਗਿਆ। ਇਹ ਬਹੁਤ ਵੱਡੀ ਬਾਤ ਹੈ। ਕਾਜੀ ਰੁਕਮਦੀਨ, ਕਾਜੀ ਰੁਕਮਦੀਨ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇਹੀ ਜੋ 360 ਸਵਾਲ ਕੀਤੇ ਉਸਨੇ, ਤੇ ਜਦੋਂ ਉਹਦੇ ਸਵਾਲ ਮੁੱਕ ਗਏ, ਮਾਰੇ ਕਹਿੰਦੇ ਹੋਰ, ਕਹਿੰਦੇ ਜੀ ਹੁਣ ਸਵਾਲ ਮੁੱਕ ਗਏ, ਕਹਿੰਦੇ ਫਿਰ ਹੁਣ ਕੀ ਸਲਾਹ ਹੈ? ਕਹਿੰਦਾ ਜੀ ਹੁਣ ਤੁਹਾਡੇ ਚਰਨਾਂ ਚ ਸਿਜਦਾ ਹੈ, ਤੇ ਮੈਂ ਤਨ ਮਨ ਤੁਹਾਨੂੰ ਸਮਰਪਿਤ ਹੋਣ ਲੱਗਿਆ, ਦੇਣ ਲੱਗਿਆ। ਤੁਸੀਂ ਮੈਨੂੰ ਇੰਨਾ ਕੁ ਮਾਣ ਦੇ ਦਿਓ ਕਿ ਤੁਸੀਂ ਮੇਰੇ ਪੀਰ ਮਰ ਜਾਓ ਤੇ ਮੈਂ ਤੁਹਾਡਾ ਮਰੀਦ ਬਣ ਜਾਵਾਂ। ਮਹਾਰਾਜ ਕਹਿੰਦੇ ਇਹਦੇ ਲਈ ਕੋਈ ਜ਼ਰੂਰੀ ਨਹੀਂ, ਤੂੰ ਮੁਸਲਮਾਨ ਹੈ, ਮੁਸਲਮਾਨ ਬਣਿਆ ਰਹਿ, ਮੈਂ ਤੈਨੂੰ ਜਿੱਥੇ ਖੜਾ ਇੱਥੇ ਸਹਾਰਾ ਦੇ ਦਿੰਦੇ, ਤੇਰੇ ਧਰਮ ਦੇ ਵਿੱਚ ਹੀ ਤੈਨੂੰ ਕਾਮਯਾਬ ਕਰ ਦਿਆਂਗੇ। ਕਹਿੰਦਾ ਨਹੀਂ ਮਹਾਰਾਜ, ਨਹੀਂ, ਤੁਹਾਡਾ ਸਿੱਖ ਬਣਨਾ, ਜਿਹਦੇ ਚਰਨਾਂ ਨਾਲ ਮੱਕਾ ਫਿਰਿਆ, ਜਿਹਨੇ 360 ਸਵਾਲਾਂ ਦਾ ਉੱਤਰ ਦੇਣ ਲੱਗਿਆ ਕੋਈ ਦੇਰੇ ਨਹੀਂ ਲਾਈ, ਕਹਿਣ ਲੱਗੇ ਫਿਰ ਪਾਣੀ ਚਾਹੀਦਾ ਚਰਨ ਧੋ ਕੇ, ਫਿਰ ਤੈਨੂੰ ਚਰਨਾਮਤ ਚਰਨ ਧੋਏ ਰਹਿਰਾਸ ਕਰ ਚਰਨਾਮਤ ਸਿੱਖਾਂ ਪਿਲਾਇਆ, ਇਹ ਰੀਤ ਸੀ ਉਸ ਵੇਲੇ ਦੀ ਚਲੀ ਆ ਰਹੀ। ਕਹਿੰਦਾ ਜੀ ਮੈਂ ਪਾਣੀ ਲੈ ਆਉਣਾ, ਕਿੱਥੋਂ ਲੈ ਕੇ ਆਏਗਾ, ਦੂਰ ਸੀ ਪਾਣੀ। ਕਹਿੰਦੇ ਵੀ ਜਿਹੜੇ ਖੁਦਾ ਨੇ ਉੱਥੇ ਪਾਣੀ ਦੂਰ ਕੀਤਾ, ਇੱਥੇ ਨਹੀਂ ਪਾਣੀ ਦੇ ਸਕਦੇ। ਗੁਰੂ ਨਾਨਕ ਨੇ ਆਪਣੇ ਸੱਜੇ ਪੈਰ ਦੇ ਅੰਗੂਠੇ ਦੇ ਨਾਲ ਧਰਤੀ ਦੇ ਵਿੱਚੋਂ ਸੋਮਾ ਜਾਰੀ ਕੀਤਾ ਜਿਹੜਾ ਅੱਜ ਤੱਕ ਜਾਰੀ ਹੈ, ਉਹਦੇ ਜਲ ਦੇ ਨਾਲ ਚਰਨਾਮਤ ਲਿਆ। ਮੁਕਦੀ ਗੱਲ ਮੈਂ ਸਾਖੀ ਨੂੰ ਸੁਣਾ ਰਿਹਾ, ਆਪਾਂ ਇਤਿਹਾਸ ਨੂੰ ਅੱਗੇ ਤੋਰੀਏ। ਤੇ ਉਹਨੂੰ ਜਦੋਂ ਪ੍ਰਕਾਸ਼ ਹੋ ਗਿਆ ਅੰਦਰ, ਤੇ ਮਹਾਰਾਜ ਸਾਹਿਬ ਨੇ ਕਿਹਾ, ਕਹਿੰਦੇ ਕਾਜੀ ਰੁਕਨ ਦੀਨ ਜ਼ੀ ਹਜ਼ੂਰ, ਕਹਿੰਦੇ ਤੇਰੀ ਮਰੀਦੀ ਦਰਗਹ ਕਬੂਲ ਹੋਈ, ਤੇਰਾ ਮਰੀਦ ਬਣਾ ਖੁਦਾ ਦੇ ਦਰ ਤੇ ਬਈ ਕਬੂਲ ਹੋ ਚੁੱਕਾ ਹੈ, ਤੂੰ ਹੁਣ ਮੇਰਾ ਹੋ ਗਿਆ। ਜੇ ਤੂੰ ਮੇਰਾ ਹੋਏ ਰਹੀ ਸਭ ਜਗ ਤੇਰਾ ਹੋਏ। ਇਉਂ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਅਬ ਤੂੰ ਦਰਗ ਹੈ ਪਾ ਪਰਵਾਨ, ਤੂੰ ਦਰਗਾਹ ਦੇ ਹੀ ਪਰਵਾਨ ਹੋ ਗਿਆ ਹੈ।
ਸੁਨ ਗੁਰ ਤੇ ਚਰਨਨ ਪਰ ਰਹੇ,
ਉਸ ਵੇਲੇ ਗੁਰੂ ਦੇ ਵਚਨ ਸੁਣ ਕੇ ਚਰਨਾਂ ਨੂੰ ਲੰਪਟ ਹੋ ਗਿਆ, ਚਰਨਾਂ ਨੂੰ ਲਿਪਟ ਗਿਆ ਹੈ।
ਇੰਦਰੇ ਥਗਤ ਜਹਿ ਨਹਿ ਕਹਿਓ,
ਇੰਦਰੀ ਜਿਹੜੇ ਸਰੀਰ ਦੇ ਉਹ ਥਕਤ ਹੋ ਗਏ, ਜਾਣੀ ਕੋਈ ਹਰਕਤ ਨਹੀਂ ਕਰ ਰਹੇ, ਇੰਨਾ ਮਨ ਇਕਾਗਰ ਹੋ ਗਿਆ, ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਮਾਈ ਗੁਰ ਚਰਨ ਮਿੱਠੇ ਵੱਡੇ ਭਾਗ, ਦੇਵੈ ਪਰਮੇਸ਼ਰ ਕੋਟ ਫੁਲਾ ਦਰਸ਼ਨ ਗੁਰੂ ਬੀਠੇ, ਕਰੁਣਾ ਸਮੇਤ ਜਗਾਂ ਦਾ ਫਲ ਮਿਲ ਗਿਆ। ਇਸ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਨੂੰ ਲੰਬਟ ਹੋ ਗਿਆ ਹੈ। ਕਬੀਰ ਚਵਲ ਕਾ ਚਰਨ ਕਮਲ ਕੀ ਮੌਜ ਕੋ ਕਬ ਕੈਸੇ ਅਨੁਮਾਨ, ਕਹਿ ਦੇਖੋ ਸੋਭਾ ਨਹੀਂ ਦੇਖਾ ਹੀ ਪ੍ਰਭਾ। ਤੋ ਇਹੋ ਚਰਨਾਂ ਦੇ ਨਾਲ ਲੰਪਟ ਹੋ ਚੁੱਕਿਆ, ਚਰਨਾਂ ਦਾ ਆਨੰਦ ਜਿਹਨੇ ਮਾਣਿਆ ਉਹੀ ਜਾਣਦਾ ਹੈ ਜੀ।
ਪੂਰਨ ਪ੍ਰੇਮ ਕਰਤਾਸ,
ਪੂਰਨ ਪ੍ਰੇਮ ਹਿਰਦੇ ਦੇ ਵਿੱਚ ਵਸ ਗਿਆ ਹੈ ਜੀ।
ਦਿਓਰ ਦੇ ਹਰ ਨਾਮ ਪ੍ਰਕਾਸ਼,
ਹਿਰਦੇ ਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਗਿਆ ਜੀ, ਚਾਨਣਾ ਹੋ ਗਿਆ ਨਾਮ ਦਾ। ਨਾਮ ਨਿਤ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਪਰ ਚਾਨਣਾ ਨਹੀਂ ਹੈ। ਤੋ ਇਸ ਕਰਕੇ ਫਿਰ ਗੁਰਪੂਰਾ ਭੇਟਿਓ ਵਡਭਾਗੀ, ਮਨਹੇ ਪਿਆ ਪ੍ਰਗਾਸਾ, ਕੋਈ ਨ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਗਾਸਾ। ਪ੍ਰਕਾਸ਼ ਹੋ ਗਿਆ, ਗੁਰੂ ਦੇ ਚਰਨਾਂ ਦਾ ਪ੍ਰਤਾਪ ਹੈ। ਤੇ ਜਿਹਨਾਂ ਨੇ ਗੁਰਪੂਰਾ ਜਿਨ ਸਿਮਰਿਆ ਸਹੀ ਪਏ ਨਿਹਾਲ, ਉਹ ਨਿਹਾਲ ਹੋ ਗਿਆ ਹੈ।
ਕਿਰਪਾ ਧਾਰ ਜਿਜ ਹੱਥ ਲਗਾਇਓ,
ਹੋਰ ਕਿਰਪਾ ਕੀਤੀ, ਦੋ ਕਿਰਪਾ ਤਾਂ ਕਰ ਦਿੱਤੀਆਂ ਨਾ, ਇੱਕ ਤਾਂ ਉਹਨੂੰ ਕਹਿ ਤੋ ਤੂੰ ਮੁਕਤ ਹੋ ਗਿਆ, ਇੱਕ ਤਾਂ ਦਰਗਾਹ 'ਚ ਪ੍ਰਵਾਨ ਹੋ ਗਿਆ। ਤੇ ਹੁਣ ਫਿਰ ਆਪਣਾ ਮਿਹਰ ਭਰਿਆ ਹੱਥ ਇਸ ਭਗਤ ਦੇ ਭਗਤ ਭਗਵਾਨ ਦੇ ਸਿਰ ਦੇ ਉੱਤੇ ਰੱਖ ਦਿੱਤਾ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ। ਤੇ ਆਪਣਾ ਹੱਥ ਉਹਦੇ ਮਸਤਕ ਨੂੰ ਲਾ ਕੇ ਉਹਦੇ ਸ਼ੀਸ਼ ਨੂੰ ਸੰਭਾਲਦਿਆਂ ਕਿਰਪਾ ਧਾਰਨੇ 'ਚ ਹੱਥ ਲਗਾਇਓ, ਤੇ ਜਿਸ ਵੇਲੇ ਗੁਰੂ ਦੀ ਕਿਰਪਾ ਹੋ ਜਾਵੇ, ਗੁਰਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਗੁਰਿਆਈਆਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਾਨੇ ਦੇ ਸਿਰ 'ਤੇ ਹੱਥ ਰੱਖਿਆ ਸੀਗਾ, ਸਾਰਾ ਕੁਛ ਪ੍ਰਲੋਕ ਦਾ ਦਿਖਾ ਦਿੱਤਾ ਜੀ। ਤੋ ਇਸ ਕਰਕੇ ਸਾਧ ਸੀ ਜਿਹਦੇ ਸਿਰ ਦੇ ਉੱਤੇ ਹੱਥ ਰੱਖਦੇ ਹਨ ਸਭ ਕੁਛ ਪ੍ਰਾਪਤ ਹੋ ਜਾਂਦਾ ਹੈ। ਤੇ ਇਸ ਕਰਕੇ ਤੇ ਜਿਸ ਵੇਲੇ ਕਿਰਪਾ ਧਾਰ ਕੇ ਹੱਥ ਲਗਾਇਓ, ਸਪਰਸ਼ ਕੀਤਾ ਹੈ,
ਸਿਰ ਉਠਾਏ ਕੇ ਬਾਕ ਸੁਣਾਇਓ,
ਆਪਣੇ ਹੱਥਾਂ ਨਾਲ ਆਪਣੇ ਸੇਵਕ ਦਾ ਸਿਰ ਚਰਨਾਂ ਤੋਂ ਉਠਾਇਆ ਹੈ, ਦੋਵਾਂ ਹੱਥਾਂ ਦੇ ਨਾਲ ਸਿਰ ਤੇ ਹੱਥ ਫੇਰਿਆ, ਜਿਵੇਂ ਮਾਂ ਆਪਣੇ ਕੁੱਛੜ ਦੇ ਬਾਲ ਨੂੰ ਪਿਆਰ ਕਰਦੀ ਹੈ, ਸਨੇਹ ਕਰਦੀ ਹੈ, ਐਂ ਆਪਣੇ ਸਿੱਖ ਨਾਲ ਸਨੇਹ ਕੀਤਾ। ਤੇ ਮਹਾਰਾਜ ਸਾਹਿਬ ਨੇ ਵਚਨ ਕੀਤਾ,
ਅਬ ਤੁਮ ਗਮਨੋ ਪੂਰਵ ਦੇਸ਼,
ਇਹਨੂੰ ਤਾਂ ਕਹਿਣ ਹੀ ਨਹੀਂ ਦਿੱਤਾ ਵੀ ਮੈਂ ਉੱਥੇ ਜੀ ਪ੍ਰਚਾਰ ਕਰਨ ਗਿਆ, ਮੇਰੀ ਕਥਾ ਨਹੀਂ ਸੁਣੀ ਕਿਸੇ ਨੇ ਮੈਨੂੰ, ਇਹਨੂੰ ਨਹੀਂ ਕਹਿਣ ਦਿੱਤਾ ਕੁਛ ਵੀ, ਇਹੀ ਤਾਂ ਫਿਰ ਪੂਰੇ ਗੁਰੂ ਦੀ ਨਿਸ਼ਾਨੀ ਹੈ। महाराज ने कहिंदे आप हुण तों पूर्व वाले पासे जा प्रचार करन वास्ते।
मम बचते कहे जिहो उपदेश।
लहरे भगत भगवान मेरा वचन है भी तू उपदेश दिया कर हुण गुरबाणी दा, तू कथा सुनाया कर, पूर्व वाले पासा तेनू दत्ता जा सिखी दा प्रचार कर जाके।
संत बाग को सगरे तारे।
हुण तों बाद एक गल याद रखी, पहला तेरा पांडा खाली सी, गुरु की कृपा नहीं सी पई उहदे विच, तेरी गल किसे ने नहीं सुनी, हुण तेरे पांडे नूं भर दिता है, ते हुण तेरी गल जिहड़ी है लोग सुणनगे भी ते मन्नणगे भी। इस करके महाराज साहिब ने उहनूं भर दिता ते मन बचदे। हां बोले
सुनत बाग को सगले तारे।
हुण तों बाद तेरे बचना नूं सुन के धारण भी करनगे लोग, तेरी गल मनणगे। इह सास जी एक मैगनेट शक्ति है जिहड़ी सिमरन करन दे नाल अंदर पैदा हो जाती है। जिन्ने ध्यान साधना वाले किसी भी धर्म दे हन उहनां दे अंदर इह आकर्षण शक्ति हो जाती है। संत ज्ञानी सुंदर सिंह जी पिंडां वाले गुरु साहब दे निश्चित एक गल क्या करदे सी, उह कहिंदे वी वड्डे तों वड्डा नास्तक जिहड़ा जन्म तों इह कहे वी मेरा रब है नहीं, जम्मे ही नास्तक होवे। वड्डे तों वड्डा नास्तक कहिंदे तुसीं एक वारी लिया के गुरु नानक दी संगत दी बहाल दिओ, कहिंदे मैं सिर्फ एक वार ओदियां अखां च अखां पा के मैं सिर्फ एक बार कहांगा कि भलिया पुरशा अमृत छक लै। कहिंदे जे ना कर गया मैनूं सुंदर सिंह ना कहो, गुरु का सिख ना कहो, ना कीती नहीं कदे किसे। रोडे पिंड दे जिमींदार उत्थे प्रोग्राम बनिया होया जिथे संत बाबा जरनैब सिंह का जन्म होया, महापुरखां ने उत्थे प्रोग्राम दिता होया सी। लधाई के पिंड की संगत चली गई, कह लगी महाराज सानू भी दीवान दो। एक टकसाल के अजिहे महापुरुष सी, सवेर की गुरु ग्रंथ साहब की कथा करनी, शाम के टाइम गुरप्रताप सूरज ग्रंथ की कथा करनी, तीसरे पहर का दीवान लाना सीधिया धारणा का, खुला दीवान मालवे जिवें संत बाबा अतर सिंह जी लाते मस्तवाणी ते। संत ज्ञानी गुरबचन सिंह ने अपने पैर च फिर थोड़ा जा खुलिया धारना तो संकोच किया, अपने अपने पैर की गल है। कह लगे महाराज जी सानू दीवान, कहिंदे भाई एक साल तक तो संगतां का टाइम लिया होया, किहड़े पिंड किहड़े महीने किहड़े दिनां च जाना, साल बाद बारी आओ। कहिंदे महाराज साढ़े तां फिर इन्ना तो बहुत दूर औखा है महाराज जी, भी चलो दीवान नहीं तुसीं साढ़े पिंड दे विच दी ना जथे समेत एक बारी चरण पाग ही लंघ जाओ। संत कहते हाँ यह हो सकता है, तुहाडे पिंड चों लंघ जाणगे, असीं रोडे पिंड जाणा इत्थे इत्थे होके लंघ जाणगे। कहिंदे जी फिर लोग एडे भावना वाले हुंदे सी, सारे पिंड दे विच एक भी नास्तक नहीं सी, संत सेवी लोग सी। चौंकीदार नूं कहता भी होका दे दे भी कल नूं पिंडां वाले संत आ रहे ने, बस कल नूं किसे ने खेतां च कम नहीं करन जाणा, सारा पिंड छुट्टी कर दिओ, बैलां नूं वी बन्ह दिओ, कख पट्टे साजरे साजरे लायाओ, आओ महापुरखां दे दर्शन करो। जदों महापुरख कहिंदे उस पिंड विच दाखल होए, लोकी कोठियां ते खड़े दर्शन करन वाले, महापुरख हैरान रह के कहिंदे एड्डा प्रेम थोड़े पिंड विच, चवारे च आसन लाया, दुध गफा लैंदा सुच पवित्रता नाल। ते महापुरख कहिंदे बई थोड़ा प्रेम देख के तां जी करदा वी तुहानूं दीवान देणे चाहीदे सी। कहिंदे लो भी ऐ करो फिर, रोडे वालियां नूं कहिंदे बाद च लावांगे दीवान, हुण पहलां तुहाडी दीवान ला दईए। कहिंदे जी कल तों, कहिंदे बस अज तों। उह बड़े सीधे साधे जट कहिण लगे महाराज असीं तां ना चाननी ना शामियाना ते अजे तां कुछ भी नहीं, साडी तैयारी कोई नहीं। कहिंदे तैयारी की लोड़ ही नहीं है, कहिंदे बड़ा सारा बोर्ड जिहड़ा है उहदे हेठां चाननी बंद हो गुरु ग्रंथ साहिब वास्ते, उन्नी चाननी ला दिओ। कहिंदे उत्थे सड़े दी ला दांगे, कोई खर्च नहीं करना। कहिंदे महाराज जेठ का महीना गरीक रुत्त है, धुप्प है, लूह दूगी धर के थोड़े नां नूं कट बड़ा हो जाणा है ते निक्के बच्चे होणगे बीबियां होणे। महापुर कहिंदे इह जिम्मेदारी मेरी है, जिन्नी देर तक गुरु नानक की बाणी की बरका हो, जे एक बच्चे नूं भी लूह लग गई ਸਿਆਣੇ ਨੂੰ ਤਾਂ ਲੱਗਣੀ ਕੀ ਹੈ, ਧੁੱਪ ਦਾ ਸੇਕ ਮਹਿਸੂਸ ਨਹੀਂ ਹੋਊਗਾ, ਐ ਬੈਠੇ ਹੋਣਗੇ ਜਿਵੇਂ ਸ਼ਾਨ ਚ ਬੈਠੇ ਆ। ਸਾਧ ਸਿੰਘ ਜੀ, ਉਸ ਵੇਲੇ ਦਾ ਜੇ ਕੋਈ ਬਜ਼ੁਰਗ ਜਿਉਂਦਾ ਹੋਵੇ ਲੰਮੀ ਉਮਰ ਦਾ, ਪੁੱਛੋ ਉਸ ਨੂੰ ਕੀ ਹੋਇਆ ਸੀ। ਜੇਠ ਦਾ ਮਹੀਨਾ, ਧੁੱਪ ਦੇ ਵਿੱਚ ਬੈਠੇ ਲੋਕ, ਤੇ ਧੁੱਪ ਕਿਸੇ ਨੂੰ ਵੀ ਮਹਿਸੂਸ ਨਹੀਂ ਹੋਈ। ਗੁਰੂ ਨਾਨਕ ਦੀ ਇਹੀ ਕਲਾ ਵਰਤ ਗਈ, ਉਹਨਾਂ ਦੇ ਸਾਰਿਆਂ ਦੇ ਸੁਰਤ ਖਿੱਚ ਕੇ ਸ਼ਬਦ ਵਿੱਚ ਲੈ ਆਉਂਦੀ, ਇੰਨੀ ਇਕਾਗਰਤਾ ਹੋ ਗਈ, ਉਸ ਰਸ ਦੇ ਵਿੱਚ ਕਿਸੇ ਦਾ ਸਰੀਰਕ ਨੁਕਸਾਨ ਹੀ ਨਹੀਂ ਹੋਇਆ। ਤੋ ਇਸ ਕਰਕੇ ਨਾਮ ਦੀਆਂ ਬਰਕਤਾਂ। ਤੋ ਮਹਾਰਾਜ ਸਾਹਿਬ ਜੀ ਕਹਿੰਦੇ, ਹੁਣ ਤੋਂ ਬਾਅਦ ਤੇਰਾ ਉਪਦੇਸ਼ ਸੁਣਿਆ ਵੀ ਕਰਨਗੇ ਲੋਕ ਤੇ ਮੰਨਿਆ ਵੀ ਕਰਨਗੇ ਤੇ ਧਾਰਨ ਕਰਨਗੇ ਜੋ ਤੂੰ ਸਿੱਖਿਆ ਦੇਵੇਂਗਾ।
ਮਿਲੇ ਜੇ ਤੁਮੇ ਆਦੇਸ਼ ਉਚਾਰੇ।
ਇੱਕ ਹੋਰ ਗੱਲ ਹੈ, ਕੱਲੀ ਤੂੰ ਤਾਂ ਉਪਦੇਸ਼ ਵਾਲੀ ਹੋਇਆ ਭਾਲਦਾ ਸੀ ਗੱਲ, ਜਿਹੜਾ ਵੀ ਤੈਨੂੰ ਮਿਲੂਗਾ ਤੈਨੂੰ ਮੱਥਾ ਟੇਕਿਆ ਕਰੂਗਾ, ਕਿਉਂਕਿ ਤੈਂ ਗੁਰੂ ਨੂੰ ਮੱਥਾ, ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਜਿਹੜੇ ਗੁਰੂ ਨਾਨਕ ਨੂੰ ਪੂਜਦੇ ਉਹਨਾਂ ਦੀ ਪੂਜਾ ਹੁੰਦੀ ਹੈ, ਇਹ ਤਾਂ ਗੁਰਬਾਣੀ ਅਨੁਸਾਰ ਹੈ ਨਾ। ਤੋ ਇਸ ਕਰਕੇ ਕਹਿੰਦੇ, ਤੈਨੂੰ ਜਿਹੜਾ ਮਿਲੇਗਾ ਨਮਸਕਾਰ ਕਰੇਗਾ।
ਗੁਰ ਆਗਿਆ ਕੋਲੇ ਤਬ ਗਏ,
ਗੁਰੂ ਦੀ ਆਗਿਆ ਲੈ ਕਰਕੇ ਚਲਿਆ ਗਿਆ ਪੂਰਬ ਵਾਲੇ ਪਾਸੇ।
ਪੂਰਬ ਕੋ ਉਪਦੇਸ਼ ਕਯੋ,
ਜਾ ਕੇ ਪੂਰਬ ਦੇ ਲੋਕਾਂ ਨੂੰ ਫਿਰ ਉਹਨਾਂ ਨੇ ਉਪਦੇਸ਼ ਕੀਤਾ, ਜਾਨੇ ਉਪਦੇਸ਼ ਦੇਣਾ ਆਰੰਭ ਕਰ ਦਿੱਤਾ ਹੈ ਜੀ।
ਪ੍ਰਕਾਸ਼ ਹਰ ਹਰੇ,
ਉਸ ਵੇਲੇ ਸਾਸ ਜੀ ਹਿਰਦੇ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਚੁੱਕਾ, ਤੇ ਹਰ ਵੇਲੇ ਜਿਹੜਾ ਆਤਮਕ ਆਨੰਦ ਹੈ ਉਹ ਅਖੰਡ ਬਣ ਗਿਆ। ਅਖੰਡਾਕਾਰ ਬਿਰਤੀ ਕਹਿੰਦੇ ਆ ਜੀ ਇਸ ਨੂੰ, ਉਹ ਬਿਰਤੀ ਜਿਹੜੀ ਸੁੱਤਿਆਂ ਪਿਆਂ ਵੀ ਉਹਨੂੰ ਨੀਂਦ ਵੀ ਉਸ ਨੂੰ ਵਿਚਲਿਤ ਨਾ ਕਰ ਸਕੇ। ਤੋ ਐਸੀ ਸਾਸੀ ਅਖੰਡ ਸਮਾਧੀ ਭਇਓ ਪ੍ਰਕਾਸ਼ ਦੇ ਹਰ ਹਰੇ, ਹਰ ਵੇਲੇ ਹਰੀ ਪਰਮੇਸ਼ਵਰ ਵਾਹਿਗੁਰੂ ਦਾ ਪ੍ਰਕਾਸ਼ ਹੋਇਆ ਜੀ।
ਜੋ ਦੇਖੇ ਸੋ ਚਰਨੀ ਪਰੇ,
ਗੁਰੂ ਦਾ ਵਚਨ ਹੈ, ਜਿਹੜਾ ਕੱਲੇ ਦਰਸ਼ਨੇ ਕਰਦਾ ਹੈ ਉਹੀ ਪਰਮ ਚਰਨਕਰੀ ਨੂੰ ਨਟ ਕੇ ਆਉਂਦਾ, ਉਹੀ ਨਮਸਕਾਰ ਕਰਦਾ ਹੈ।
ਜਹਾਂ ਠਹਿਰ ਤਰ ਕਟੀ ਬਣਾਵੇ,
ਜਿੱਥੇ ਠਹਿਰਦਾ ਹੈ ਉੱਥੇ ਤਰ ਕੁਟੀ ਬਣਾਵੇ। ਇੱਥੇ ਵੀ ਔਂਕੜ ਲਾ ਦਿਓ ਜੀ, ਨਹੀਂ ਫਿਰਨਾ, ਅਣਜਾਣ ਦਾ ਵਾਹ ਪੈ ਗਿਆ ਜੋ ਤੁਹਾਡੇ ਨਾਲ, ਫਿਰ ਉਹਨੇ ਕਟੀ ਦੇ ਅਰਥ ਹੀ ਕਰਨੇ, ਕੁਟੀ ਦੇ ਨਹੀਂ ਕਰਨੇ। ਕੁਟੀ ਦਾ ਅਰਥ ਹੋਰ ਹੈ, ਕਟੀ ਦਾ ਹੋ ਰਿਹਾ, ਤੁਸੀਂ ਤਾਂ ਬੋਲਦਾ ਠੀਕ ਹੈ, ਕੱਕੇ ਨੂੰ ਔਂਕੜ ਆ ਜਾਓ, ਕਿਉਂਕਿ ਕੁਟੀ ਹੈ, ਕੁਟੀ ਦਾ ਮਤਲਬ ਕੁਟੀਆ ਬਣਾ ਕੇ ਰਹਿੰਦਾ, ਬਿਰਸ਼ ਦੇ ਹੇਠ ਕੁਟੀਆ ਬਣਾ ਕੇ ਫਿਰ ਉਹ ਸਾਸ ਹੀ ਬਾਹਰ ਰਹਿੰਦਾ, ਜਿਹੜੀ ਬਸਤੀ ਦੇ ਵਿੱਚ ਨਹੀਂ ਰਹਿੰਦਾ।
ਧਿਆਨ ਗੁਰ ਹਰ ਰਾਏ ਲਗਾਏ,
ਹਰ ਰਾਏ ਸਾਹਿਬ ਮਹਾਰਾਜ ਦਾ ਧਿਆਨ ਜਿਹੜਾ ਗੁਰੂ ਮੂਰਤ ਦਾ ਹਰ ਵੇਲੇ ਧਿਆਨ ਧਰਿਆ ਹੋਇਆ ਹੈ ਜੀ।
ਏਵ ਭਗਤ ਭਗਵਾਨ ਵਿਸਾਲਾ,
ਇਸ ਤਰ੍ਹਾਂ ਇਹ ਭਗਤ ਭਗਵਾਨ ਜਿਹੜਾ ਬੜਾ ਵਿਸ਼ਾਲ, ਬਹੁਤ ਵੱਡਾ, ਫਿਰ ਇਹ ਜਿਹੜੀਆਂ ਸਾਸ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰੋਂ ਬਖਸ਼ਿਸ਼ਾਂ ਹੋਈਆਂ, ਜਿਵੇਂ ਚਾਰ ਧੋਣੇ ਹੋਏ, ਤੇ ਇਸ ਕਥਾ ਦੇ ਵਿੱਚ ਡਾਕਟਰ ਭਾਈ ਵੀਰ ਸਿੰਘ ਨੇ ਜਿਹੜੀ ਆਪਣੀ ਰਾਇ ਦਿੱਤੀ ਹੈ ਉਹ ਵੀ ਬੜਮੁੱਲੀ ਹੈ। ਉਹਨਾਂ ਨੇ ਸਾਬਤ ਕੀਤਾ ਵੀ ਉਦਾਸੀਨ ਧਰਮ ਜਿਹੜਾ ਹੈ, ਉਦਾਸੀ ਤੇ ਸਿੱਖ ਜਗਤ ਦਾ ਕੋਈ ਅੰਤਰ ਨਹੀਂ ਸੀ। ਉਹਨਾਂ ਨੇ ਇੱਕ ਆਪਣੇ ਵੱਲੋਂ ਰਾਇ ਦਿੱਤੀ ਹੈ ਵੀ ਜਿਹੜੇ ਉਦਾਸੀਆਂ ਨੂੰ ਕਹਿਣ ਸਿੱਖ ਹੋ ਕੇ ਕਿ ਉਦਾਸੀ ਮਤ ਗੁਰੂ ਘਰ ਤੋਂ ਉਲਟ ਹੈ, ਕਹਿੰਦੇ ਉਹਨਾਂ ਦੇ ਭਲੇ ਸਿੱਖੀ ਨਹੀਂ ਹੈ। ਜਿਹੜੇ ਉਦਾਸੀ ਸੰਤ ਕਹਿਣ ਕਿ ਗੁਰੂ ਨਾਨਕ ਦੇ ਘਰ ਨਾਲ ਸਾਡਾ ਕੋਈ ਵਾਸਤਾ ਨਹੀਂ, ਉਹਨਾਂ ਸੰਤਾਂ ਦੇ ਭਲੇ ਵੀ ਕੁਝ ਨਹੀਂ ਹੈ, ਤੇ ਭਾਈ ਸਾਹਿਬ ਨੇ ਰਹਿ ਦਿੱਤੀ। ਉਹ ਕਹਿੰਦੇ ਵੀ ਇਸ ਗੱਲ ਦੇ ਨਾਲ ਇਹ ਸਾਬਤ ਹੋ ਗਏ। ਉਹਨਾਂ ਨੇ ਫਿਰ ਗੱਲ ਪਿੱਛੋਂ ਵੀ ਲਈ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਪੁੱਤਰ ਬਾਬਾ ਸ੍ਰੀ ਚੰਦ ਸਾਹਿਬ, ਉਹਨਾਂ ਨੂੰ ਮਹਾਰਾਜ ਨੇ ਉਦਾਸੀ ਭੇਜ ਦਿੱਤਾ, ਤੇ ਉਹਨਾਂ ਨੇ ਅੱਗੇ ਸਾਹਿਬ ਸਿੰਘ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪੰਜ ਪੁੱਤਰ ਸੀ, ਮਿਲਾਪ ਹੁੰਦਾ ਬਾਬਾ ਸ੍ਰੀ ਚੰਦ ਨਾਲ, ਸੁਤੇ ਸੁਤ ਪੁੱਛਦੇ ਨੇ, ਕਿਉਂਕਿ ਜਿਹੜੀ ਗੁਰੂ ਨਾਨਕ ਦੀ ਬਿੰਦੀ ਵੰਸ਼ ਹੈ ਇਹਨੂੰ ਕਹਿੰਦੇ ਸੀ ਬਾਬੇ ਕੇ, ਜਿਹੜੇ ਗੁਰਤਾ ਗੱਦੀ ਦੇ ਮਾਲਕ ਉਹਨੂੰ ਕਹਿੰਦੇ ਗੁਰੂ ਕੇ। ਇਹ ਸੰਖੇਪ ਸ਼ਬਦ ਹੈ। ਬਾਬਾ ਸ੍ਰੀ ਚੰਦ ਸਾਹਿਬ ਕਹਿਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਚੱਲ ਕੇ ਗਏ ਸੀ, ਮੇਰੇ ਨਾਲ ਪਰਿਵਾਰ ਸਮੇਤ ਗਏ ਸੀ ਆਪਣੇ ਬੱਚਿਆਂ ਨੂੰ ਨਮਸਕਾਰ ਕਰਾਉਣ ਵਾਸਤੇ ਕਿ ਗੁਰੂ ਨਾਨਕ ਦੀ ਅਨਸਵੰਸ ਹੈ। ਬਾਬਾ ਸ੍ਰੀ ਚੰਦ ਸਾਹਿਬ ਕਹਿਣ ਲੱਗੇ, ਇਹ ਗੁਰੂ ਕਹਿੰਦੇ ਕਿੰਨੇ ਸਾਹਿਬਜ਼ਾਦੇ ਹੈ, ਕਹਿੰਦੇ ਜੀ ਬਾਬੇ ਕਿਆਂ ਦੀ ਕਿਰਪਾ ਨਾਲ, ਦੇਖੋ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਬਾਬੇ ਕਿਆਂ ਦੀ ਕਿਰਪਾ ਨਾਲ ਪੰਜ ਹੈ, ਕਹਿੰਦੇ ਸਾਰੇ ਰੱਖਣੇ, ਕੋਈ ਬਾਬੇ ਕਹਿਣ ਨੂੰ ਨੀ ਦੇਣਾ। ਮੈਂ ਤਾਂ ਕਹਿੰਦੀ ਦੇਖੋ ਗੱਲ ਇਸ ਤਰ੍ਹਾਂ ਹੈ ਵੀ ਵਿਹੰਗਮ ਆ ਤੇ ਵਿਹੰਗਮ ਤਾਈ ਵਿੱਚ ਰਹਿਣਾ, ਬਾਲ ਜੋਤੀ ਸੀ ਬਾਬਾ ਜੀ ਤੇ ਦੂਸਰਾ ਮੇਰੇ ਭਰਾ ਤੋਂ ਗੁਰੂ ਨਾਨਕ ਦੀ ਵੰਸ਼ ਚੱਲ ਗਈ ਹੈ, ਉਹ ਇੱਕ ਇੱਕ ਬੱਚਾ ਅੱਗੇ ਹੋ ਰਿਹਾ ਵੀ ਮੈਂ ਅੱਗੇ ਗੁਰੂ ਨਾਨਕ ਦਾ ਮਤ ਵੀ ਤਾਂ ਅੱਗੇ ਤੋਰਨਾ, ਮੇਰੇ ਭਰਾ ਦੀ ਔਲਾਦ ਅੱਗੇ ਗੁਰੂ ਨਾਨਕ ਦੀ ਵੰਸ਼ ਤੋਰੇਗੀ, ਵੰਸ਼ ਵਧਾਏਗੀ ਬੇਦੀ ਵੰਸ਼, ਤੇ ਮੈਂ ਗੁਰੂ ਨਾਨਕ ਦਾ ਉਦਾਸੀ ਮਤ ਵਧਾਵਾਂਗਾ, ਤੇ ਮੈਨੂੰ ਕੋਈ ਬੱਚਾ ਚਾਹੀਦਾ। ਮਹਾਰਾਜ ਕਹਿੰਦੇ ਪੰਜੇ ਸਮ। ਸ੍ਰੀ ਚੰਦ ਜੀ ਖੁਸ਼ ਹੋ ਗਏ, ਹੱਸ ਕੇ ਕਹਿਣ ਲੱਗੇ ਬਾਬੇ ਕੇ ਲਾਲਚੀ ਨਹੀਂ ਆ, ਇਹ ਲਾਲਚ ਹੈ ਜਿਵੇਂ ਪੰਜੇ ਸਮ, ਮੈਨੂੰ ਇੱਕ ਚਾਹੀਦਾ। ਕਹਿੰਦੇ ਮਹਾਰਾਜ ਪੰਜੇ ਬੈਠੇ, ਜਿਹੜਾ ਸਮ ਚੰਗਾ ਲੱਗਦਾ ਉਹ ਸਾਂਭ ਲਓ। ਤੇ ਕਹਿੰਦੇ ਵੀ ਆਹ ਜਿਹੜਾ ਤੁਹਾਡਾ ਵੱਡਾ ਪੁੱਤਰ ਹੈ, ਕਹਿੰਦੇ ਇਹ ਠੀਕ ਰਹੂਗਾ, ਤੁਹਾਡਾ ਵੀ ਟਿੱਕਾ ਜਿਹੜਾ ਰਾਜੇ ਦੇ ਘਰ ਪਹਿਲਾ ਪੁੱਤਰ ਜੰਮੇ ਨੂੰ ਟਿੱਕਾ ਜੀ ਕਹਿੰਦੇ, ਟਿੱਕੇ ਦਾ ਮਤਲਬ ਹੁੰਦਾ ਵੀ ਉਹ ਬਾਅਦ ਦੇ ਵਿੱਚ ਰਾਜੇ ਦੀ ਥਾਂ ਤੇ ਟਿੱਕਿਆ ਗਿਆ ਵੀ ਉਹ ਰਾਜੇ ਦੀ ਥਾਂ ਤੇ ਗੱਦੀ ਦਾ ਮਾਲਕ ਹੋਊਗਾ। ਕਹਿਣ ਲੱਗੇ ਲੋ ਜੀ ਇਹ ਬਾਬੇ ਕਾ ਹੋਇਆ, ਅੱਜ ਤੋਂ ਇਹਨੂੰ ਲੋਕੀ ਬਾਬਾ ਗੁਰਦਿੱਤਾ ਕਹਿਣਗੇ, ਸਾਹਿਬਜ਼ਾਦਾ ਗੁਰਦਿੱਤਾ ਹੁਣ ਤਾਂ ਕਹਿੰਦੇ ਰਹੇ ਨੇ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਮਰ ਮੰਗਿਆ ਸੋਈ ਦਿੱਤਾ, ਜੋ ਵਰ ਮੰਗਿਆ ਕੋਈ ਇਹਦੇ ਕੋਲ ਉਹੀ ਮਿਲਿਆ ਕਰਨਗੇ। ਕਹਿੰਦੇ ਅੱਜ ਤੋਂ ਬਾਅਦ ਇਹ ਸਾਡਾ ਵੀ ਹੋਇਆ ਤੇ ਤੁਹਾਡਾ ਵੀ। ਹੁਣ ਦੇਖੋ ਇੱਕ ਬੜੀ ਹੋਰ ਗੁੱਝੀ ਗੱਲ ਇਹਦੇ ਵਿੱਚ, ਬਾਬਾ ਸ੍ਰੀ ਚੰਦ ਬਾਲ ਜਤੀ ਨ ਸ਼ਾਦੀ ਸ਼ੁਦਾ ਨਹੀਂ ਹਨ, ਬਾਬਾ ਗੁਰਦਿੱਤਾ ਜੀ ਸ਼ਾਦੀ ਸ਼ੁਦਾ ਨ, ਉਹਨਾਂ ਦੇ ਦੋ ਪੁੱਤਰ ਨ, ਉਹ ਗ੍ਰਿਸ਼ਤੀ ਨ, ਉਹ ਆਪਣੇ ਪਿਤਾ ਦੇ ਨਾਲ ਜੰਗਾਂ ਦੇ ਵਿੱਚ ਸ਼ਸਤਰ ਪਹਿਣ ਕੇ ਵੀ ਜਾਂਦੇ ਨੇ। ਔਰ ਫਿਰ ਉਦਾਸੀ ਮਹਾਤਮਾ ਬਾਬਾ ਸ੍ਰੀ ਚੰਦ ਨੇ ਜਿਹੜੀ ਸਹਿਲੀ ਟੋਪੀ ਸੀ ਉਹ ਜਿਸ ਵੇਲੇ ਬਾਬਾ ਜੀ ਦੇ ਸਿਰ ਤੇ ਰੱਖੀ, ਕਹਿਣ ਲੱਗੇ ਵੀ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਆਹੀ ਕੁਛ ਬਚਿਆ ਸੀ, ਬਾਕੀ ਤਾਂ ਸਾਰੇ ਗੁਰੂ ਕਹਿੰਦੇ ਕੋਲ ਹੈ। ਕਹਿੰਦੇ ਲੈ ਅੱਜ ਆਹ ਵੀ ਦਿੱਤਾ ਤੁਹਾਨੂੰ, ਇਹ ਵੀ ਦਿੱਤਾ ਤੁਹਾਨੂੰ, ਸਾਰਾ ਕੁਛ ਚਲਿਆ ਗਿਆ। ਤੇ ਫਿਰ ਉਹਨਾਂ ਨੇ ਅੱਗੇ ਚਾਰ ਸ਼ਿਸ਼ ਬਣਾਏ, ਬਾਲੂ ਹਸਨਾ ਜੀ, ਗੋਇੰਦ ਜੀ, ਫੂਲ ਜੀ, ਅਲਮਸਤ ਜੀ। ਉਹਨਾਂ ਚਾਰਾਂ ਨੂੰ ਕਿਹਾ ਤੁਸੀਂ ਵਿਹੰਗਮ ਰਹਿ ਕੇ ਗ੍ਰਿਸ ਦੇ ਜੰਜਾਲ ਚ ਨਾ ਫਸੋ, ਪ੍ਰਚਾਰ ਨੀ ਗੁਰੂ ਨਾਨਕ ਦੇ ਮਤ ਦਾ ਹੋਣਾ। ਅਰ ਇਹ ਸਾਰੀ ਜਗ੍ਹਾ ਬੋਧੀਆਂ ਦੇ ਵਿੱਚ ਵੀ ਹੈਗੇ, ਈਸਾਈਆਂ ਦੇ ਵਿੱਚ ਵੀ ਹੈਗੇ ਜਿਹੜੇ ਸ਼ਾਦੀ ਨਹੀਂ ਕਰਾਉਂਦੇ। ਜੇ ਸਾਡੇ ਇਸ ਮਤ ਦੇ ਵਿੱਚ ਉਦਾਸੀ ਸੰਤ ਵਿਹੰਗਮ ਰਹਿ ਕੇ ਪ੍ਰਚਾਰ ਗੁਰੂ ਨਾਨਕ ਦਾ ਕਰਦੇ ਸੀ, ਪ੍ਰਵਾਨ ਗ੍ਰਿਸ ਤੋਂ ਉਦਾਸਾ, ਭਾਵੇਂ ਕੋਈ ਵਿਹੰਗਮ ਰਹੇ ਤੇ ਭਾਵੇਂ ਕੋਈ ਗ੍ਰਿਸਤੀ ਰਹੇ, ਕੋਈ ਪਾਬੰਦੀ ਨਹੀਂ ਹੈ। ਤੋ ਇਸ ਕਰਕੇ ਸਾਸੀ ਉਹ ਫਿਰ ਜਿਹੜੇ ਛੇ ਧੂਣਿਆਂ ਦੇ ਅੱਜ ਵੀ ਚਾਰ ਧੂਣੇ ਜਿਹੜੇ ਨੇ ਉਹਨਾਂ ਚਾਰਾਂ ਦੇ ਨਾਂ ਤੇ ਚੱਲਦੇ ਨੇ ਉਦਾਸੀ ਮਤ ਦੇ ਵਿੱਚ, ਤੇ ਚਾਰ ਧੂਣਿਆਂ ਦੇ ਵਿੱਚ ਫਿਰ ਛੇ ਵਸ਼ੀਸ਼ਾਂ ਰਲਦੀਆਂ। ਉਹਨਾਂ 'ਚ ਇੱਕ ਵਸ਼ੀਸ਼ ਇਹ ਸ਼ਖਸ ਦੀ ਹੈ ਜਿਹੜਾ ਗੁਰੂ ਹਰਿਰਾਏ ਸਾਹਿਬ ਨੇ ਤਾਰਿਆ, ਭਗਤ ਭਗਵਾਨੀਏ, ਇਹ ਗੁਰੂ ਹਰਿਰਾਏ ਸਾਹਿਬ ਦੀ ਬਖਸ਼ਿਸ਼ ਹੈ। ਦਸ ਨਾਮ ਸੰਨਿਆਸੀ, ਦਸ ਨਾਮ ਉਦਾਸੀ, ਗੁਰੂ ਘਰ ਦੀ ਸ਼ਾਖਾ। ਹਾਂਜੀ ਅੱਗੇ ਚਲੋ, ਆਪਾਂ ਸਮਾਪਤੀ ਕਰ।
ਧਿਆਨ ਗੁਰ ਹਰਿ ਰਾਏ ਲਗਾਵੇ,
ਤੇ ਧਿਆਨ ਕਿਹਦਾ ਧਰਦੇ ਹੈ? ਬਾਬੇ ਸ੍ਰੀ ਚੰਦ ਦਾ ਨਹੀਂ, ਬਾਬਾ ਮਿਹਰ ਚੰਦ ਦਾ ਨਹੀਂ, ਧਿਆਨ ਗੁਰੂ ਹਰਿਰਾਏ ਸਾਹਿਬ ਦਾ ਧਰਦੇ ਹੈ। ਉਦਾਸੀ ਭੇਕ ਉਹ ਇੰਨਾ ਰਿਸ਼ਤਾ ਨੇੜੇ, ਨੌ ਮਾਸ ਦਾ ਰਿਸ਼ਤਾ ਸੀ ਗੁਰੂ ਪਿਆਰਿਓ, ਸਮੇਂ ਦੀ ਗਰਦਸ਼ ਨੇ ਕਿਤੇ ਤੇ ਕਿਤੇ ਪਿਆ। ਇੱਕ ਨਰਾਇਣ ਮਾੜਾ ਹੋ ਸਕਦਾ ਹੈ, ਕਿਤੇ ਸਾਰਾ ਉਦਾਸੀ ਭੇਕ ਤਾਂ ਨਹੀਂ ਮਾੜਾ ਹੋ ਗਿਆ ਕਿਤੇ ਨਾਲ। ਤੋ ਇਸ ਕਰਕੇ ਸਾਧ ਸਿੰਘ ਜੀ ਫਿਰ ਗੁਰੂ ਹਰਿਰਾਏ ਸਾਹਿਬ ਦਾ ਧਿਆਨ ਹਿਰਦੇ ਵਿੱਚ ਰੱਖਦੇ ਹਨ।
ਭਗਤ ਭਗਵਾਨ ਵਿਸਾਲਾ,
ਕਿਉਂ ਫਿਰ ਭਗਤ ਭਗਵਾਨ ਵਿਸਾਲ ਹੋਏ ਨੇ? ਇੱਥੇ ਸਾਖੀ ਪੂਰੀ ਹੋ ਗਈ ਨਾ ਕਰੇ ਜੀ। ਚਲੋ ਅੱਗੇ ਪੜ੍ਹ ਤੋਂ ਥੋੜ੍ਹਾ ਜਿਹਾ ਨਿਹਾਲ ਕਰ ਦਿੱਤਾ ਜੀ।
ਨਰਨ ਹਜ਼ਾਰਨ ਕੀ ਕਲਿਆ,
ਹਜ਼ਾਰਾਂ ਦੀ ਕਲਿਆਣ ਕਰ ਦਿੱਤੀ ਭਗਤ ਭਗਵਾਨ ਜੀ ਨੇ।
ਕਰਤ ਭਇਓ ਦੇ ਨਾਮ ਸੋ ਦਾਨ,
ਨਾਮ ਦਾ ਦਾਨ ਦੇ ਕਰਕੇ ਕਲਿਆਣ ਕੀਤੀ।
ਜੂ ਦੇਸ ਤੇ ਸੰਗਤ ਆਈ,
ਇੱਥੇ ਸਾਸੇ 33 ਜਿਹੜੀ ਪੌੜੀ ਹੈ ਤੇ ਅੱਠਵੇਂ ਅੰਸੂ ਦੀ ਰਾਸ ਨੌਵੀਂ ਤੇ ਅੰਸੂ ਅੱਠਵੇਂ ਦੀ 32 ਪੌੜੀ ਤੇ ਜਾ ਕੇ ਸਾਧ ਸਿੰਘ ਜੀ 33 ਤੇ ਜਾ ਕੇ ਭਗਤ ਭਗਵਾਨ ਦੀ ਸਾਖੀ ਪੂਰੀ ਹੋ ਜਾਂਦੀ ਹੈ। ਇਸ ਤੋਂ ਬਾਅਦ ਪ੍ਰਕਰਨ ਇੱਕ ਹੋਰ ਨਵਾਂ ਚੱਲਣਾ ਹੈ, ਬਹੁਤ ਵੱਡਾ ਲਾਭ ਹੈ ਉਸ ਦੇ ਵਿੱਚ। ਉਹਦੇ ਵਿੱਚ ਕਈ ਸ਼ੰਕੇ ਮਿਲਣਗੇ ਜਿਹੜੇ ਗਾਂ, ਉਹਦੇ ਵਿੱਚ ਸਿੱਖਾਂ ਨੇ ਸਵਾਲ ਕਰਨਾ ਹੈ ਕਿ ਸੱਚੇ ਪਾਤਸ਼ਾਹ ਜੀ ਸਿੱਖਾਂ 'ਚ ਇੱਕ ਚਰਚਾ ਚੱਲ ਪਈ, ਸਿੱਖ ਕਹਿੰਦੇ ਜੇ ਗੁਰਬਾਣੀ ਦੇ ਅਰਥ ਨਹੀਂ ਆਉਂਦੇ ਤਾਂ ਪੜ੍ਹਨ ਦਾ ਫਾਇਦਾ ਕੋਈ ਨਹੀਂ,
ਇਹ ਉਸ ਬੇੜੀ ਦਾ ਸਵਾਲ ਚੱਲਿਆ ਵਾ ਜਿਹੜਾ ਅੱਜ ਵੀ ਘੁੰਮਦਾ ਫਿਰਦਾ ਕਿਤੇ ਨਾ ਕਿਤੇ, ਉਹ ਕਥਾ ਚ ਕੱਲ ਆ ਰਿਹਾ। ਤੇ ਗੁਰਬਾਣੀ ਅਸੀਂ ਪੜ੍ਹਦੇ ਜੀ ਅਰਥ ਨਹੀਂ ਆਉਂਦੇ, ਸਿਰ ਕਹਿੰਦੇ ਗੁਰਬਾਣੀ ਪੜ੍ਹਦਿਆਂ ਸਾਡਾ ਮਨ ਉੱਥੇ ਲੱਗਿਆ ਵਾ ਨਹੀਂ ਹੁੰਦਾ। ਅਸੀਂ ਨਿਯਮ ਦੇ ਨਾਲ ਪੜ੍ਹਦੇ ਹਾਂ ਵੀ ਗੁਰੂ ਦਾ ਹੁਕਮ ਹੈ ਬਾਣੀ ਪੜ੍ਹੋ, ਤੇ ਅੰਦਰ ਪ੍ਰੇਮ ਨਹੀਂ ਹੁੰਦਾ, ਪੜ੍ਹੀ ਜਾਂਦੇ ਹਾਂ ਮਨ ਇਕਾਗਰ ਨੇ। ਉਹਨਾਂ ਸਵਾਲਾਂ ਦਾ ਉੱਤਰ ਦੇਣਾ ਗੁਰੂ ਹਰਿਰਾਜ ਸਾਹਿਬ ਨੇ, ਗੁਰੂ ਕਿਰਪਾ ਕਰੇ। ਤੇ ਕੱਲ੍ਹ ਨੂੰ ਸਾਧ ਸਿੰਘ ਜੀ ਸੰਗਰਾਂਦ ਦਾ ਦਿਹਾੜਾ ਹੈ। ਹੁਣ ਅਸਥਾਨ ਤੇ ਮੈਨੂੰ ਪਤਾ ਨਹੀਂ ਵੀ ਸੰਗਰਾਂਦ ਹੋਣ ਕਰਕੇ ਇਹ ਫਿਰ ਬਾਅਦ ਵਿੱਚ ਗਿਆਨੀ ਜੀ ਹੋਰੀ ਦੱਸ ਦੇਣਗੇ। ਇਹ ਸੰਗਰਾਂਦ ਦੇ ਦਿਹਾੜੇ ਸ਼ਾਮ ਨੂੰ ਇਤਿਹਾਸ ਦੀ ਕਥਾ ਹੁੰਦੀ ਹੈ, ਜੋ ਇਤਿਹਾਸ ਦੀ ਸ਼ਾਮ ਦੇ ਟਾਈਮ ਭਾਈ ਇਤਿਹਾਸ ਦੀ ਕਥਾ ਹੁੰਦੀ ਹੈ, ਸਵੇਰੇ ਸੰਗਰਾਂਦ ਦੀ। ਸਵੇਰ ਦੇ ਟਾਈਮ ਭਾਦੋ ਹੀ ਭਰਮ ਭੁਲਾਣੀਆਂ ਦੂਜਿਆਂ ਲੱਗਾ ਹੇਠ, ਤੇ ਇਹ ਸਾਧ ਸਿੰਘ ਜੀ ਅਰ ਜਿੱਥੇ ਕੱਲ੍ਹ ਨੂੰ ਸੰਗਰਾਂਦ ਦਾ ਦਿਹਾੜਾ ਹੈ ਉੱਥੇ ਸਾਡੇ ਸਤਿਕਾਰਯੋਗ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਅਤੇ ਜਿਨ੍ਹਾਂ ਦਾ ਸਾਧ ਸਿੰਘ ਜੀ ਕੱਲ੍ਹ ਦੇ ਦਿਨ ਸਰੀਰ ਦਾ ਪ੍ਰਿਤਿਆਗਨ ਹੋਇਆ, ਉਹਨਾਂ ਦੀ ਸਾਧ ਸਿੰਘ ਜੀ ਯਾਦ ਵੀ ਹੈ। ਗੁਰੂ ਕਿਰਪਾ ਕਰੇ ਅਜੇ ਧੜੱਲੇਦਾਰ ਅਤੇ ਜਿਨ੍ਹਾਂ ਤੋਂ ਮਹਾਂਪੁਰਖਾਂ ਦੀਆਂ ਬੜੀਆਂ ਹੀ ਬਖਸ਼ਿਸ਼ਾਂ ਸਨ ਬੜਿਆਂ ਦੀਆਂ, ਉਹਨਾਂ ਦੀ ਸਾਧ ਸਿੰਘ ਜੀ ਬਰਸੀ ਵੀ ਹੈ। ਗੁਰੂ ਕਿਰਪਾ ਕਰੇ ਆਓ ਹੁਣ ਇੱਥੇ ਸਮਾਪਤੀ ਪਿਛਲੀ ਤੁਕ ਬੋਲਦੇ ਜਾਣ ਜੀ ਪਿਛਲੀ
ਨਰਨ ਦੇਸ਼ ਤੇ ਸੰਗਤ ਆਈ ਕਲਪ ਭਇਓ ਸੋ ਦੇ ਨਾਮ ਸੁਦਾਨ
ਹੇ ਗੋਬਿੰਦ ਹੇ ਗੋਪਾਲ ਹੇ ਦਿਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ਹੇ ਸਮਰੱਥ ਅਗਨ ਪੂਰਨ ਮੋਹੇ ਮਯਾ ਤਾਰ ਅੰਧਕੂਪ ਮਹਾਬਿਆਨ ਨਾਨਕ ਪਾਰੇ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ